ਵੀ ਕਹਿੰਦੇ ਖੜ ਵੀ ਖੜ ਤਿਲ ਵੀ ਰਹਿ ਗਏ। ਏਦਾਂ ਹੀ ਬੋਲੀ ਜਾਂਦੇ ਬੋਲ ਜਾਂਦੀ ਇਹਨਾਂ ਦੀ, ਇਹ ਸੰਸਾਰੀ ਆਦਮੀ ਦੀ ਇਹੋ ਜਿਹੀ ਬੋਲੀ ਹੈ, ਇਹੋ ਜਿਹਾ ਸੱਚ ਹੈ ਨਾ ਬੋਲ। ਉਹ ਜਦ ਸਰੀਰ ਚੋਂ ਆਤਮਾ ਨਿਕਲ ਗਈ, ਤਿਲਾਂ ਚੋਂ ਤੇਲ ਨਿਕਲ ਗਿਆ, ਫਿਰ ਖੜ ਰਹਿ ਗਈ ਬਾਕੀ, ਫਿਰ ਇੱਕ ਕੱਦ ਰਹਿ ਗਈ। ਪਰ ਇੱਕ ਜੇ ਗਿਣਦੇ ਹਾਂ ਅਸੀਂ, ਦੀਦਾ ਅੱਖਾਂ ਨਾਲ ਇੱਕ ਆ, ਪਹਿਲਾਂ ਵੀ ਇਹੀ ਦੀਦਾ ਦੌੜ ਵੀ ਆਤਮਾ ਤਾਂ ਨਾ ਦਿਖੀ ਹੈ, ਜਾਂਦੀ ਦਿਖੀ ਹੈ ਨਾ, ਪਹਿਲਾਂ ਸੀ ਸਾਡੇ ਵਾਸਤੇ ਤਾਂ ਹੋ ਜਾਈਆ, ਕੀ ਫਰਕ ਹੈ, ਬੋਲਦਾ ਹੀ ਨਹੀਂ ਹੁਣ, ਆਹੀ ਗੱਲ ਹੈ, ਸੁੱਤਾ ਪਿਆ ਵੀ ਨਹੀਂ ਬੋਲਦਾ ਹੁੰਦਾ। ਇਸ ਕਰਕੇ ਸਾਡੀ ਮੋਟੀ ਬੋਲੀ ਹੈ, ਮੋਟੀ ਬੁੱਧੀ ਹੈ, ਮੋਟੀ ਬੋਲੀ ਬੁੱਧੀ ਹੋਈ ਬੋਲੀ
ਨਾਨਕੇ
ਕੋ ਅਰਕੇ ਤੋਂ ਹੋ ਜਾਂਦੇ ਨੇ। ਤੇ ਜਿਉਂਦਾ ਹੈ ਡੂਡ ਹੁੰਦਾ, ਇੱਕ ਨਹੀਂ ਹੁੰਦਾ, ਅੱਧਾ ਤਾਂ ਸਾਹ ਲੈਂਦਾ, ਅੱਧਾ ਇਹਦੇ ਨਾਲ ਜੁੜਿਆ ਹੋਇਆ, ਅੱਧਾ ਇਹ ਅਧੂਰਾ ਹੈ, ਅਧੂਰਾ ਜੋਤ ਬਿਨਾਂ ਸਰੀਰ ਅਧੂਰਾ, ਅੱਧੇ ਨੂੰ ਕਹਿੰਦੇ ਨੇ ਜੋਤ ਸਣੇ। ਕਬੀਰ ਕਹਿੰਦਾ ਅਰਧੋ ਦੁਆਪਰ ਅਰਧੋ ਅਰਧ ਮੰਨਾ, ਦੁਆਪਰ ਚ ਕੀ ਹੋਇਆ, ਮਾਇਆ ਅੱਧੀ ਔਰ ਜੋਤ ਅੱਧੀ, ਦੋਏ ਸਮਾਏ। ਹੁਣ ਜੋ ਮਾਇਆ ਅੱਧੀ ਕਿਵੇਂ ਸਮਾਈ, ਮਾਇਆ ਦੇ ਚਾਰ ਤੱਤ ਸਮਾਏ ਨੇ ਸਿਰਫ, ਇੱਕੋ ਹੀ ਚੀਜ਼ ਸਮਾਈ ਹੈ ਹਵਾ, ਹਵਾ ਕਹੋ ਤੁਸੀਂ ਤਿੰਨ ਤੱਤ ਮੰਨੋ ਹੀ, ਤਿੰਨ ਤੱਤ ਨਹੀਂ ਅਸੀਂ ਮੰਨਦੇ, ਉਹ ਤੋਂ ਬਾਅਦ ਚ ਪੈਦਾ ਹੋਏ। ਸਾਚੇ ਤੋਂ ਕੀ ਪਿਆ ਸੀ, ਪਵਨਾ ਸੀ, ਆਕਾਸ਼ ਤਾਂ ਨਹੀਂ ਅੱਡ ਹੋਇਆ, ਆਕਾਸ਼ ਜੋਤ ਨਾਲ ਰਿਹਾ, ਇਹ ਸੀ ਮਾਇਆ ਕਿੰਨੀ ਸੀ, ਜੇ ਸਮਾਇਆ ਉਹ ਕਿੰਨੀ ਸੀ, ਅੱਧੀ ਹੋ ਸੀ, ਫਿਰ ਆਕਾਸ਼ ਤਾਂ ਸਮਾਇਆ ਨਹੀਂ ਹੋਇਆ, ਆਕਾਸ਼ ਤਾਂ ਸਮਾਇਆ ਨਹੀਂ ਹੋਇਆ, ਆਕਾਸ਼ ਵਿੱਚ ਇਹ ਹੈ। ਸਮਾਇਆ ਨਹੀਂ ਹੋਇਆ, ਮਾਇਆ ਪੂਰੀ ਚ ਨਹੀਂ ਸਮਾ ਸਕਦਾ ਕਦੇ, ਪੂਰੀ ਮਾਇਆ ਵੱਖਰੀ ਨਹੀਂ ਹੋਈ ਸੱਚ, ਪੂਰੀ ਮਾਇਆ ਚ ਕਿਵੇਂ ਸਮਾਜੂ, ਪੂਰੀ ਮਾਇਆ ਜਾਂ ਵੱਖਰੀ ਨਹੀਂ ਹੁੰਦੀ ਕਦੇ, ਇਹ ਜੀਵ ਪੂਰੀ ਮਾਇਆ ਚ ਕਿਵੇਂ ਸਮਾਜੂਗਾ, ਪੂਰੀ ਮਾਇਆ ਕਦੇ ਨਹੀਂ ਵੱਖਰੀ ਕੀਤੀ ਉਹਨੇ ਆਪਣੇ ਨਾਲੋਂ, ਆਕਾਸ਼ ਆਪਣੇ ਨਾਲ ਰੱਖਿਆ ਹੋਇਆ, ਆਕਾਸ਼ ਕੀ ਕੁਛ ਹੈ, ਕਿੰਨੀ ਹੈ, ਇਹ ਤਾਂ ਸਾਨੂੰ ਦੱਸਿਆ ਨਹੀਂ ਹੋਇਆ, ਪੰਜਵੇਂ ਤੱਤ ਵਿੱਚ ਕੀ ਕੁਛ ਹੈ ਤਾਂ ਦੱਸਿਆ ਨਹੀਂ ਹੋਇਆ, ਹਵਾ ਚੋਂ ਗਿਆ ਕੋਈ ਨਿਕਲਿਆ, ਜਿਹੜਾ ਨਿਕਲਿਆ ਉਹ ਖਬਰਾਂ ਕੀ ਹੈ, ਉਹ ਕਿਹੜਾ ਦੱਸਿਆ ਤੁਹਾਨੂੰ, ਇਸ ਕਰਕੇ ਅੱਧਾ ਹੀ ਹੈ ਤੱਤ ਛੱਡਿਆ ਹੋਇਆ, ਅੱਧੀ ਮਾਇਆ ਹੈ ਸਾਰੀ, ਉਹ ਪੂਰੀ ਮਾਇਆ ਨਹੀਂ ਹੈ, ਸੱਚੇ ਤੇ ਪਵਣਾ ਪਿਆ, ਪਵਣ ਦੇ ਜਲ ਤਾਂ ਆਪੇ ਹੋ ਗਿਆ, ਉਹਦੇ ਵਿੱਚੇ ਸੀ ਨਾ ਜਲ, ਬਾਕੀ ਤਾਂ ਉਹਦੇ ਵਿੱਚੇ ਸੀ, ਆਕਾਸ਼ ਵਿੱਚ ਕਹਾਂ ਕੀ ਹੈ ਇਹ ਸਾਨੂੰ ਕੀ ਪਤਾ, ਹਵਾ ਚੋਂ ਜੋ ਪੈਦਾ ਹੋਇਆ ਉਹ ਪਲੱਸ ਜੋਤ, ਦੋਏ ਸਮਾਏ, ਸਮਾਇਆ ਤਾਂ ਚਾਰ ਤੱਤਾਂ ਚ ਹੈ, ਕੋਈ ਹਵਾ ਹੀ ਪੈਦਾ ਹੋਈ ਸੀ, ਹਵਾ ਵਾਲੇ ਸਿਲਸਿਲੇ ਵਿੱਚ ਜੋ ਹਵਾ ਚੋਂ ਪੈਦਾ ਉਹਦੇ ਚ ਸਮਾਇਆ ਹੋਇਆ, ਉਹਦਾ ਹੀ ਸਰੀਰ ਬਣਿਆ ਹੋਇਆ, ਅਰਧੋ ਅਰਧ ਮਾਇਆ ਵੀ ਅੱਧੀ ਹੋਈ ਹੈ, ਮਾਇਆ ਸਾਬਤ ਨਹੀਂ ਹੋ ਸਕਦੀ ਕਦੇ ਵੀ, ਪੂਰੀ ਮਾਇਆ ਚ ਜੋ ਮਾਇਆ ਚ ਨਾਲੇ ਸਮਾਉਂਦੀ ਨੀ, ਜੋਤ ਮਾਇਆ ਨੂੰ ਛੱਡਦੀ ਹੋਈ ਨਹੀਂ, ਆਕਾਸ਼ ਨੂੰ ਕਦੇ ਛੱਡਦੀ ਹੋਈ ਨਹੀਂ, ਜੋਤ ਨੂੰ ਆਕਾਸ਼ ਤੋਂ ਅੱਡ ਨਹੀਂ ਕੀਤਾ ਜਾ ਸਕਦਾ ਕਦੇ ਵੀ, ਜੋਤ ਔਰ ਆਕਾਸ਼ ਕਦੇ ਵੀ ਅੱਡ ਨਹੀਂ ਹੁੰਦਾ, ਕਿਉਂਕਿ ਸਪੇਸ ਉਹਨੇ ਆਪਣੇ ਨਾਲ ਰੱਖਣੀ, ਸਪੇਸ ਸਪੇਸ ਉਹਨੇ ਆਪਣੇ ਕੋਲ ਰੱਖਣੀ, ਸਪੇਸ ਇਹਨੂੰ ਦਿੱਤੀ ਹੈ, ਸਪੇਸ ਇਹਨੂੰ ਮਿਲੀ ਹੈ, ਥੋੜ੍ਹੀ ਸਪੇਸ ਉਹਦੇ ਕੋਲ, ਬ੍ਰਹਮ ਗਿਆਨੀ ਕਾ ਮਨ ਪ੍ਰਕਾਸ਼ ਐਸੇ ਧਾਰ ਉੱਪਰ ਆਕਾਸ਼ ਤਾਂ ਇਹਦੇ ਕੋਲ, ਫਿਰ ਵੀ ਬਾਅਦ ਚ ਵੀ ਆਕਾਸ਼ ਤਾਂ ਇਹਦੇ ਕੋਲ ਰਹਿ ਗਿਆ, ਮਨ ਦੇ ਕੋਲ ਰਹਿ ਗਿਆ ਨਾ ਆਕਾਸ਼ ਤਾਂ, ਛੱਡਿਆ ਕੀ ਹੈ, ਛੱਡੇ ਚਾਰ ਤੱਤ, ਛੱਡੀ ਹਵਾ, ਚਾਰ ਮਿੰਟ ਕਹੋ ਹਵਾ ਛੱਡਤੀ, ਹਵਾ ਨਾਲ ਚਾਰ ਤਿੰਨੇ ਹੋਰ ਛੁੱਟ ਗਏ, ਸਾਰਾ ਕੁਛ ਛੁੱਟ ਗਿਆ ਹਵਾ ਨਾਲ ਪੱਕੀ, ਜਦ ਪੌਣਾਹਾਰੀ ਕਹਿੰਦੇ ਨਾ, ਪੌਣਾਹਾਰੀ ਜਿਹੜੇ ਲੋਕ ਕਹਿੰਦੇ ਸੀ, ਉਹ ਕਹਿੰਦੇ ਪੌਣ ਵਿੱਚ ਸਾਰੇ ਤੱਤ ਨੇ, ਸਾਰੀ ਮਾਇਆ ਵਿੱਚ। ਉਹਨਾਂ ਦੀ ਵੀ ਇਹੀ ਫਿਲੋਸਫੀ ਸੀ, ਜਿਹੜੀ ਪੌਣ ਹੈ ਇਹਦੇ ਵਿੱਚ ਹੀ ਹੈ, ਸਭ ਕੁਝ ਮਾਇਆ ਦੇ ਵਿੱਚ ਹੀ ਹੈ, ਸਭ ਕੁਝ ਪੌਣ 'ਚ ਪੈਦਾ ਹੋਇਆ, ਪੌਣ 'ਚ ਪੂਰੀ ਸ਼ਕਤੀ ਹੈ। ਉਹਨਾਂ ਦਾ ਵੀ ਇਹੀ ਖਿਆਲ ਸੀ, ਚਾਹੇ ਉਹਨਾਂ ਦੀ ਪੌਣਾਹਾਰੀ ਸਰੀਰ ਹੋ ਨਹੀਂ ਸਕਦਾ, ਤੇ ਪਹਿਲਾਂ ਹੈ ਜੋ ਕੁਛ ਹੋਇਆ। ਇਸ ਕਰਕੇ ਅਰਧੋ ਅਰਧ ਸੰਬੰਧ ਹੈ, ਤਾਂ ਇੱਕ ਬਣਿਆ ਹੈ। ਜੇ ਜੋਤ ਨਿਕਲੇਗੀ ਫਿਰ ਇੱਕ ਨਹੀਂ ਰਹਿੰਦਾ ਹੈ। ਜੇ ਇੱਕ ਸੀ ਜਾਂ ਬੋਲਦਾ ਸੀ, ਇੱਕ ਸੀ ਤੁਰਦਾ ਸੀ, ਜੇ ਹੁਣ ਤੁਰਦਾ ਨਹੀਂ, ਜਿਹੜੀ ਉਹ ਕਮੀ ਆਈ ਹੈ। ਅਸੀਂ ਉਹਨੂੰ ਡੈਡ ਬੋਡੀ ਤਾਂ ਕਹਿੰਦੇ ਹਾਂ, ਵੀ ਲਾਸ਼ ਕਹਿ ਤਾਂ, ਪਹਿਲਾਂ ਤਾਂ ਲਾਸ਼ ਨਹੀਂ ਕਿਹਾ, ਗਿਣਤੀ ਇੱਕ ਚ ਕਰ ਦੇਵੋ ਗੱਲ ਅਲੱਗ।
ਨਾਨਕ ਇੱਕੋ ਰਵ ਰਿਹਾ,
ਨਾਨਕ ਇੱਕੋ ਰਵ ਰਿਹਾ,
ਦੂਸਰ ਹੋਇਆ ਨਾ ਹੋਊ,
ਦੂਸਰ ਕਦੇ ਨਾ ਹੋਇਆ ਨਾ ਹੋਊਗਾ। ਜੋਤ ਇੱਕ ਹੈ, ਇੱਕ ਤੋਂ ਕਦੇ ਘਟਦੀ ਵੱਧਦੀ ਨਹੀਂ, ਇੱਕੋ ਰਹਿੰਦੀ ਹੈ। ਪਰ ਉਹਦੇ ਚ ਭਰਮ ਕਿੰਨਾ ਹੈ, ਉਹਦੇ ਸ਼ਕਤੀ ਕਿੰਨੀ ਹੈ, ਜਿੰਨਾ ਉਹ ਚ ਭਰਮ ਜ਼ਿਆਦਾ ਹੈ, ਉਨੀ ਉਹ ਚ ਸ਼ਕਤੀ ਘੱਟ ਹੈ। ਜਿੰਨੇ ਥਾਂ 'ਚ ਭਰਮ ਹੈ ਉਹਨੇ ਥਾਂ 'ਚ ਉਹਦੀ ਸ਼ਕਤੀ ਕਮਜ਼ੋਰ ਹੈ, ਕੰਮ ਨਹੀਂ ਕਰਦੀ। ਲਾਈਟ ਜਿੱਥੇ ਹੈ ਉੱਥੇ ਤੱਕ ਉਹਦੇ ਏਰੀਆ ਕਵਰ ਕਰ ਲਿਆ, ਜਿੱਥੇ ਲਾਈਟ ਪਹੁੰਚ ਨਹੀਂ ਸਕੀ, ਉਹਦੀ ਤਾਕਤ ਪਹੁੰਚ ਨਹੀਂ ਸਕੀ, ਉਹਦੀ ਅਪਰੋਚ ਉਹਦੀ ਸ਼ਕਤੀ ਤੋਂ ਬਾਹਰ ਹੋ ਗਿਆ। ਸ਼ਕਤੀ ਕਮਜ਼ੋਰ ਹੈ, ਉਹਦਾ ਬੁੱਧ ਬਲ ਘੱਟ ਹੈ, ਬੁੱਧ ਬਲ ਘੱਟ ਹੈ, ਰੂਪਹੀਨ। ਜੇ ਰੂਪਹੀਨ ਹੈ ਤਾਂ ਹੀ ਬੁੱਧ ਬਲਹੀਨ ਹੈ, ਜੋ ਰੂਪ ਕਰੂਪ ਹੈ, ਸੁੰਦਰ ਸਰੂਪ ਨਹੀਂ ਹੈ, ਪਰ ਕਾਲਕ ਹੈ। ਰੂਪਹੀਨ ਬੁੱਧ ਬਲਹੀਨ ਮੋਹ ਪਰਦੇਸਣ, ਜਦੋਂ ਜੋਤ ਘੇਰੀ ਹੋਈ ਹੈ ਹਨੇਰੇ ਦੀ, ਅੰਦਰ ਹਨੇਰਾ ਹੈ। ਜੇ ਸਰੂਪ ਚੰਗਾ ਹੈ, ਰੰਗ ਕਾਲਾ ਹੈ, ਤਾਂ ਰੂਪਹੀਨ ਮੰਨਿਆ ਜਾਂਦਾ। ਰੰਗ ਕਾਲਾ ਰੂਪਹੀਨ ਮੰਨਿਆ ਜਾਂਦਾ, ਚਾਹੇ ਨੈਣ ਨਕਸ ਕਿੰਨੇ ਵਧੀਆ ਹੋਣ, ਜੇ ਰੰਗ ਨਾ ਸਫੈਦ ਚਿੱਟਾ ਹੋਵੇ, ਰੂਪ ਪੂਰਾ ਨਹੀਂ ਸਹੀ ਮੰਨਿਆ ਜਾਂਦਾ। ਰੂਪ ਰੰਗ ਦੇ ਨਾਲ, ਰੰਗ ਰੂਪ ਇਕੱਠੇ ਹੁੰਦੇ ਨੇ, ਰੰਗ ਰੂਪ ਇਕੱਠੇ ਹੁੰਦੇ, ਰਾਗ ਰੰਗ ਰੂਪ ਤਿੰਨ ਚੀਜ਼ਾਂ ਇਕੱਠੀਆਂ ਨੇ। ਰਾਗ ਕਿਹੜਾ, ਰੰਗ ਕਿਹੜਾ ਤੇ ਰੂਪ ਕਿਹੜਾ। ਰਾਗ ਜੇ ਸੰਸਾਰੀ ਹੈ ਤਾਂ ਰਾਗੀ ਹੈ, ਜੇ ਸੰਸਾਰੀ ਰਾਗੀ ਹੈ ਤਾਂ ਰੋਗੀ ਵੀ ਹੈ, ਸੰਸਾਰੀ ਰੋਗ ਨਾਲ ਨੇ। ਜੇ ਬੈਰਾਗੀ ਹੈ ਕਮ ਸੇ ਕਮ ਰੋਗੀ ਹੈ ਨਹੀਂ, ਜੇ ਬੈਰਾਗੀ ਹੈ ਤਾਂ ਰੋਗੀ ਹੈ ਨਹੀਂ, ਸੰਸਾਰ ਦੇ ਰੋਗਾਂ ਤੋਂ ਛੁਟਕਾਰਾ ਜ਼ਰੂਰ ਪਾ ਲਿਆ। ਜੇ ਅਨੁਰਾਗੀ ਹੈ, ਦੇਖੋ ਜੇ ਅਨੁਰਾਗੀ ਹੈ, ਇਹ ਬੁਲਾਇਆ ਬੋਲਦਾ, ਜੇ ਅਨੁਰਾਗੀ ਹੈ ਤਾਂ ਬੁਲਾਇਆ ਬੋਲਦਾ, ਰਾਗ ਕੱਢਦਾ, ਪਰ ਜਿਵੇਂ ਕਢਾਉਂਦਾ ਉਵੇਂ ਕੱਢਦਾ। ਰਾਗ ਤਾਂ ਕੱਢਦਾ ਪਰ ਜਿਵੇਂ ਉਹ ਕਢਾਉਂਦਾ ਉਵੇਂ ਕੱਢਦਾ, ਜਿਵੇਂ ਬੁਲਾਉਂਦਾ ਉਵੇਂ ਬੋਲਦਾ, ਇਹ ਅਨੁਰਾਗੀ। ਤੇ ਬੈਰਾਗੀ ਤੋਂ ਬਿਨਾਂ ਅਨੁਰਾਗੀ ਨਹੀਂ ਬਣ ਸਕਦਾ, ਬੈਰਾਗੀ ਤੋਂ ਬਿਨਾਂ ਅਨੁਰਾਗੀ ਨਹੀਂ ਬਣ ਸਕਦਾ। ਇੱਕ ਵਾਰ ਚੁੱਪ ਕਰਨਾ ਪਊ, ਸੁਣਨਾ ਪਊ, ਸੁਣ ਕੇ ਫਿਰ ਉਵੇਂ ਹੀ ਵਜਾਉਣਾ ਪਊ। ਪਹਿਲਾਂ ਬਿਨਾਂ ਸੁਣਨ ਤੇ ਆਪਣੀ ਧੁਰ ਵਜਾਉਂਦਾ, ਅਜਿਹੇ ਜਿਹਾ ਹੁੰਦਾ ਉਹੋ ਜਿਹੀ ਵਜਾਉਂਦਾ, ਫਿਰ ਬੰਦ ਕਰਨਾ ਪਊ, ਉਹਨੂੰ ਸੁਣਨਾ ਪਊ, ਉਹਨੂੰ ਸੁਣ ਸੁਣ ਕੇ, ਉਹਨੂੰ ਸੁਣ ਸੁਣ ਕੇ ਫਿਰ ਉਵੇਂ ਹੌਲੀ 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 ਉਵੇਂ ਨਾਲ ਵਜਾਉਣਾ ਪਊ। ਅਨੁਰਾਗੀ ਹੋਏ ਬਿਨਾਂ, ਅਨੁਰਾਗੀ ਹੋਣ ਵਾਸਤੇ ਬੈਰਾਗੀ ਹੋਣਾ ਜ਼ਰੂਰੀ ਹੈ। ਇਸ ਕਰਕੇ ਜੰਮਣ ਤੋਂ ਪਹਿਲਾਂ ਮਰਨਾ ਜ਼ਰੂਰੀ ਹੈ। ਬੈਰਾਗੀ ਦਾ ਮਤਲਬ ਮਰਿਆ ਹੋਇਆ, ਛੱਡਿਆ ਹੋਇਆ ਉਹਨੇ ਕੰਮ, ਉਹ ਰਾਗ ਛੱਡਿਆ ਹੋਇਆ, ਬੋਲਣਾ ਛੱਡਿਆ ਹੋਇਆ, ਮਰਿਆ ਹੋਇਆ, ਹੋਰ ਕੁਝ ਨਹੀਂ ਹੈਗਾ। ਬੈਰਾਗੀ ਨਹੀਂ ਰਹਿਣਾ ਹੈਗਾ, ਮਨ ਕਿਉਂ ਵੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ ਜਿਉਂਦਾ ਕਰੂਗਾ, ਮਾਰਿਆ ਵੀ ਸਤਿਗੁਰ ਨੇ, ਜਿਉਂਦਾ ਵੀ ਉਸ ਨੇ ਕਰਨਾ ਪੂਰਾ। ਜਿਨ੍ਹਾਂ ਦਾ ਪੂਰਾ ਨਹੀਂ ਸੀ ਉਹ ਕੀ ਕਰਦੇ ਤੇ, ਉਹਨਾਂ ਦਾ ਮੁਕਤੀ ਤੱਕ ਦਾ ਪਾਠ ਸੀ, ਉਹਨਾਂ ਦਾ ਟਾਰਗੇਟ ਮੁਕਤੀ ਹੈ ਸਿਰਫ, ਉਹਨਾਂ ਦੇ ਧਰਮਾਂ ਦਾ ਚਾਰ ਪਦਾਰਥ ਨੇ, ਮੁਕਤੀ ਤੇ ਆ ਕੇ ਐਂਡ ਹੈ ਉਹਨਾਂ ਦਾ, ਧਰਮ ਅਰਥ ਕਾਮ ਮੋਖ ਮੁਕਤੀ, ਮੌਤ ਮੌਤ ਤੋਂ ਬਾਅਦ ਜਨਮ ਨਹੀਂ ਹੈ, ਵੈਰਾਗ ਤੋਂ ਬਾਅਦ ਕੁਛ ਨਹੀਂ ਉਹਨਾਂ ਨੂੰ ਪਤਾ ਕੀ ਕਰਨਾ, ਇਸ ਕਰਕੇ ਵੈਰਾਗੀ ਵੀ ਨਹੀਂ ਹੋ ਸਕਦੇ। ਉਹ ਚਾਰ ਪਦਾਰਥ ਗਲਤ ਨੇ ਤਾਂ ਹੀ ਗਲਤ ਨੇ, ਦੋ ਪਦਾਰਥਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ। ਜਿਹੜਾ ਅਰਥ ਹੈ ਠੀਕ ਹੈ ਉਹਨਾਂ ਦਾ ਵੀ, ਪਰ ਅਰਥ ਸੰਸਾਰੀ ਨਹੀਂ, ਨਾਮ ਧਨ ਅਰਥ, ਗਿਆਨੀਆਂ ਦਾ ਧਨ
ਨਾਮ,
ਅਗਿਆਨੀਆਂ ਦਾ ਧਨ ਅਸੰਸਾਰੀ ਹੈ, ਅਗਿਆਨੀਆਂ ਦਾ ਧਨ ਸੰਸਾਰੀ ਧਨ ਹੈ, ਗਿਆਨੀਆਂ ਦਾ ਧਨ
ਨਾਮ।
ਉਹ ਤੇ ਪਲਟਿਆ, ਅਰਥ ਦੇ ਲਫ਼ਜ਼ ਪਲਟੇ ਪਲਟੇ ਨਾ ਪਲਟੇ
ਅਰਥ ਵਿਵਸਥਾ,
ਅਰਥ ਜਿਹੜਾ ਹੈਗਾ ਧਨ, ਧਨ ਦੀ ਪਰਿਭਾਸ਼ਾ ਹੋਰ ਦੇ ਦਿੱਤੀ। ਗਿਆਨੀਆਂ ਦੇ ਧਰਮ ਦੇ ਵਿੱਚ ਧਨ ਜਿਹੜਾ ਹੁੰਦਾ ਨਾਮ ਹੁੰਦਾ, ਗਿਆਨ ਗਿਆਨ ਕਾ ਬੱਧਾ, ਗਿਆਨ ਨਾਲ ਸੰਤੋਖ ਮਿਲਣਾ, ਸਬਰ ਸੰਤੋਖ, ਸੰਤੋਖ ਬਿਨਾ ਮੈਨੂੰ ਸੰਤੋਖ ਨਹੀਂ ਕਹੋ, ਧਨਾਂ ਦਾ ਰਜਣਾ ਨਹੀਂ, ਜੇ ਰਜਣਾ ਹੈ ਤਾਂ ਸੰਤੋਖ ਨਾਲ ਰਜਣਾ। ਮਨ ਨੇ ਰੱਜਣ ਤੱਕ ਮਤਲਬ ਆਪਾਂ ਨੂੰ ਨਾ, ਕਿਵੇਂ ਰੱਜੇ, ਰੱਜੂਗਾ ਸੰਤੋਖ ਨਾਲ, ਸੰਤੋਖ ਨਾਲ ਰੱਜ ਸਕਦਾ ਹੁੰਦਾ, ਰੱਜਣਾ ਨਹੀਂ, ਸੰਤੋਖ ਹੈ ਕਰੋ, ਨਹੀਂ ਤਾਂ ਬਾਪ ਕਹਿੰਦਾ ਨਹੀਂ ਤੇਰਾ ਧਰਪ ਹੈ, ਇਹਨਾਂ ਨੂੰ ਪਾਉਂਦੇ ਰਹੋ ਅੱਗ, ਤਾਂ ਮਨਾ ਨਹੀਂ ਕਰਦੀ, ਜਿੰਨਾ ਮਰਜ਼ੀ ਪਾਈ ਜਾਓ। ਉਹਨਾਂ ਦਾ ਅਰਥ ਕੱਟਿਆ ਗਿਆ, ਉਹ ਮਾਇਆ ਹੈ, ਪਦਾਰਥ ਇੱਥੋਂ ਕੱਟਿਆ, ਇੱਕ ਤਾਂ ਉਹ ਕੱਟਿਆ ਗਿਆ, ਦੂਆ ਨਾਮ ਔਰ ਜਨਮ ਪਦਾਰਥ ਉਹਨਾਂ ਕੋਲ ਹੀ ਹੈ ਨਹੀਂ, ਉਹਨਾਂ ਉਹ ਕਾਮਨਾ, ਕਾਮਨਾ ਦਾ ਨਾਲੇ ਫਿਰ ਜੋਗੀ ਜੋਗੀ ਜਿਹੜੇ ਨੇ ਸਮਾਧੀ ਕਾਹਤੇ ਲਾਉਂਦੇ ਨੇ, ਕਾਮਨਾਵਾਂ ਰੱਖਣੀਆਂ ਨੇ ਫਿਰ ਸਮਾਧੀ ਕਾਹਤੇ ਲਾਉਂਦੇ ਹੋ, ਸਮਾਧੀ ਕਾਮਨਾ ਹੀ ਰੋਕਦੇ ਹੋ, ਨਾਲੇ ਕਾਮਨਾ ਰੋਕਦੇ ਹੋ, ਨਾਲੇ ਕਾਮਨਾ ਪਦਾਰਥ ਹੈ, ਇਹ ਧਰਮ ਇਹੀ ਧਰਮ ਹੈ ਜੋ ਸਿੱਖਾਂ ਦਾ, ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜਿਹਦਾ ਧਰਮ ਸਿੱਖੀ ਨਹੀਂ ਹੈ, ਉਹ
ਕਾਮਨਾ
ਦੀ ਇੱਥੋਂ ਆਇਆ ਹੋਇਆ ਧਰਮ ਅਰਥ ਕਾਮ ਮੋਖ, ਇਹ ਸਿੱਖੀ ਹੈ ਨਾ ਕੋਲ, ਉਹ ਪਦਾਰਥ ਮੰਨ ਲਏ ਤੁਸੀਂ, ਬਾਹਮਣ ਦੇ ਦੱਸਿਆ ਗੁਰਬਾਣੀ ਵਾਲਿਆਂ ਨੂੰ ਪਦਾਰਥ ਨਹੀਂ ਮੰਨਦੀ, ਗੁਰਬਾਣੀ ਵਾਲੇ ਚਾਰ ਪਦਾਰਥ ਜੇ ਮੰਨਦੇ ਸਮਝ ਲੈਂਦੇ ਤਾਂ ਕਾਮਨਾਵਾਂ ਛੱਡਦੇ, ਤਾਂ ਗੁਰਦੁਆਰੇ ਦੀ ਅਰਦਾਸ ਬਦਲੂਗੀ। ਉਹ ਕਹਿੰਦਾ ਕਾਮਨਾ ਅਧੀਨ ਕੈਸੇ ਪਾਵੇਂ ਭਗਵੰਤ ਕੋ, ਦਸਮ ਪਾਤਸ਼ਾਹ ਫਿਰ ਕਹਿੰਦੇ ਕਾਮਨਾ ਵੀ ਰੱਖੀ ਬੈਠੇ ਭਗਵੰਤ ਦੀ ਵੀ ਇੱਛਾ ਕਰਦਾ, ਨਾਮਦਾਨ ਵੀ ਮੰਨਦਾ, ਮਨੋਕਾਮਨਾ ਵੀ ਪੂਰੀਆਂ ਮੰਗਦਾ, ਤਦ ਦੋ ਚੀਜ਼ਾਂ ਕਿਵੇਂ ਹੋ ਜਾਣਗੀਆਂ। ਪਰ ਨਾਮਦਾਨ ਵਾਸਤੇ ਅਖੰਡ ਪਾਠ ਕੋਈ ਨਹੀਂ ਕਰਾਉਂਦਾ, ਕਿਸੇ ਨੇ ਅਰਦਾਸ ਨਹੀਂ ਕਰਾਈ ਹੋਣੀ ਨਾਮਦਾਨ ਵਾਸਤੇ, ਨਾਮਦਾਨ ਮਿਲੇ ਜਿਹਨੇ ਅਖੰਡ ਪਾਠ ਕਰਾਉਂਦਾ, ਹੋਰ ਕੁਛ ਮੰਗਦਾ, ਮਨੋਕਾਮਨਾਵਾਂ ਪੂਰੀਆਂ ਦੀ ਗੱਲ ਕਰਦਾ। ਇਹ ਤਾਂ ਜਵਾਨ ਜਵਾਨ ਮੂੰਹ ਮੂੰਹ ਚ ਰਹਿ ਗਿਆ ਨਾਮਦਾਨ ਵਾਲੀ ਤਾਂ ਗੱਲ, ਤਾਂ ਰੀਸ ਉਹਨਾਂ ਨੇ ਅਰਦਾਸ ਚ ਬਾੜਤੀ ਨਾ ਵੀ ਰੱਖੋ, ਉਹ ਤਾਂ ਇੱਕੋ ਹੀ ਬਸ ਜਵਾਨੀ ਗੁਲਾਮੀ ਉਹ ਕਰਦਾ ਨਾਮਦਾਨ, ਸਿੱਖੀ ਦਾਨ ਸਿੱਖਾਂ ਨੂੰ,
ਓਮ ਸਾਧ ਸਤਿਗੁਰ ਨਮਸਕਾਰ
ਕਰਕੇ ਜਿਹੜਾ ਸਤਿਗੁਰ ਹੈ, ਨਾ ਤਾਂ ਉਹ ਚ ਲੋਭ ਹੁੰਦਾ, ਨਾ ਲੋਭੀ ਲੋਭ ਸਾਹ ਕਰਦੇ, ਲੋਭੀ ਲੋਭ ਸਾਹ ਨਹੀਂ ਕਰਦਾ, ਲੋਭੀ ਨਾਲ ਉਹ ਗੱਲੇ ਨਹੀਂ ਕਰਦਾ, ਉਹਦਾ ਲੋਭ ਰਹਿਤ ਪਹਿਲਾਂ ਕਰਦਾ, ਗੱਲ ਫਿਰ ਬਾਅਦ ਚ ਕਰਦਾ, ਲੋਭ ਦੀ ਗੱਲ ਉਹ ਕਰਦਾ, ਨਾ ਲੋਭ ਦੀ ਗੱਲ ਉਹ ਸੁਣਦਾ। ਸੁਣਦਾ ਵੀ ਨਹੀਂ ਹੈ ਲੋਭ ਦੀ ਗੱਲ। ਜਿਹੜਾ ਲੋਭੀ ਦੀ ਗੱਲ ਸੁਣਦਾ ਸਮਝੋ ਠੱਗ। ਲੋਭ ਦੀ ਗੱਲ ਜੇ ਕੋਈ ਗੁਰੂ ਸੁਣਦਾ, ਗੁਰੂ ਨਹੀਂ ਹੈ ਉਹ। ਅਰਦਾਸ ਜਿਹੜੀ ਲੋਭ ਦੀ ਅਸੀਂ ਕਰਦੇ ਹਾਂ, ਜੇ ਗੁਰੂ ਸੁਣਦਾ ਤਾਂ ਹੀ ਕਰਦੇ ਹਾਂ। ਪਰ ਗੁਰਬਾਣੀ ਇਹ ਗੁਰੂ ਨਹੀਂ ਸੁਣਦਾ ਲੋਭ ਦੀ ਅਰਦਾਸ, ਗੱਲ ਗਲਤ ਹੈ। ਜਿਹੜੇ ਕਰਦੇ ਨੇ ਉਹ ਆਪ ਠੱਗ ਨੇ, ਅਰਦਾਸਾਂ ਕਰਾਉਣ ਵਾਲੇ ਵੀ ਠੱਗ, ਕਰਨ ਵਾਲੇ ਵੀ ਠੱਗ। ਕਰਨ ਵਾਲਿਆਂ ਨੇ ਪਹਿਲਾਂ ਕੋਈ ਦੇਣਾ ਨਹੀਂ, ਉਹਨਾਂ ਨੂੰ ਕੋਈ ਮਿਲਣਾ ਨਹੀਂ, ਉਹ ਤਾਂ ਅਰਦਾਸ ਕਰਾਈ ਦੇ ਪੈਸੇ ਉਹਨਾਂ ਨੇ ਲੈ ਲੈਣੇ ਨੇ। ਗੁਰਬਾਣੀ ਤਾਂ ਕਹਿੰਦੀ ਸੱਤ ਸੰਤੋਖ ਹੋਵੇ ਅਰਦਾਸ, ਸੰਤੋਖ ਵੀ ਉਹਦਾ ਸੱਚਾ ਹੋਵੇ, ਝੂਠਾ ਸੰਤੋਖ ਨਾ ਹੋਵੇ, ਉੱਪਰੋਂ ਉੱਪਰੋਂ ਸੰਤੋਖ ਹੋਵੇ, ਅੰਦਰ ਲੋਭ ਹੋਵੇ। ਸੱਤ ਸੰਤੋਖ ਦਾ ਮਤਲਬ ਹੈ ਵਾਕਈ ਸੰਤੋਖ ਹੋਵੇ ਉਹਨੂੰ, ਇਹ ਨਾ ਹੋਵੇ ਮੂੰਹ ਚ ਸੰਤੋਖ ਹੋਵੇ ਅੰਦਰ ਲੋਭ ਹੋਵੇ। ਸੱਤ ਸੰਤੋਖ ਦੀ ਕੋਈ ਅਰਦਾਸ ਕਰੇ ਵੀ ਮੈਨੂੰ ਸੰਤੋਖ ਮਿਲ ਜਾਵੇ ਮਾਇਆ ਤੋਂ, ਮੈਨੂੰ ਮਾਇਆ ਦੀ ਰੇਸ ਚੋਂ ਬਾਹਰ ਕਰਦੇ, ਮਾਇਆ ਨੇ ਮੈਨੂੰ ਬਹੁਤ ਭਜਾਇਆ, ਬਹੁਤ ਦੁਖੀ ਕੀਤਾ, ਇਹ ਅਰਦਾਸ ਕਰੇ, ਇਹ ਮਨਜ਼ੂਰ ਹੋ ਜਾਂਦੀ। ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਵਾਲੇ ਪਾਸ, ਅਰਦਾਸ ਸੁਣਦਾ ਹੀ ਤਾਂ ਹੈ, ਫਿਰ ਸੁਣਦਾ ਹੀ ਨਹੀਂ ਸੱਦ ਕੇ ਕੋਲ ਵੀ ਬਾਹਰ ਲੈਂਦਾ। ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਸੱਦ ਕੇ ਕੋਲ ਬਿਠਾ ਲਵੇ, ਸੌਖਾ ਤਰੀਕਾ ਸੱਤ ਸੰਤੋਖ ਦੀ ਅਰਦਾਸ ਕਰਨ ਲੱਗੇ। ਜੇ ਸੱਦ ਕੇ ਕੋਲ ਨਾ ਬਿਠਾ ਲਿਆ ਤਾਂ ਬਾਣੀ ਝੂਠੀ, ਪਰ ਅਰਦਾਸ ਕੋਈ ਸੱਚੇ ਮਨ ਨਾ ਕਰੇ, ਇਹ ਨਹੀਂ ਹੋ ਸਕਦਾ ਸੱਦ ਵਾਲੇ ਪਾਸ, ਗੱਲ ਝੂਠੀ ਹੈ, ਇਹ ਸੱਚੀ ਹੈ। ਉਹ ਸੱਤ ਸੰਤੋਖ ਦੀ ਅਰਦਾਸ ਸੁਣੀ ਜਾਊਗੀ ਔਰ ਸੱਦ ਕੇ ਕੋਲ ਵੀ ਬਿਠਾ ਲਊਗਾ। ਬਸ ਤਿਆਗ ਦੀ ਅਰਦਾਸ ਸੁਣਦਾ ਉਹ ਮਾਇਆ ਦੇ ਤਿਆਗ ਦੀ, ਮਾਇਆ ਧਾਰੀਆਂ ਦੀ ਅਰਦਾਸ ਨਹੀਂ ਸੁਣਦਾ। ਮਾਇਆ ਦੇ ਤਾਂ ਇਹਨੂੰ ਉਹਨੇ ਕੱਢਣਾ, ਮਨ ਮਾਇਆ ਮੈਂ ਫਦ ਰਹੇ ਹੋ, ਨਿਕਸ ਨਾਹੀ ਨਾ ਮੀਤ, ਨਿਕਲਦਾ ਨਹੀਂ ਹੈ। ਬਾਣੀ ਸੱਚਖੰਡ ਦੀ ਹੈ, ਉਹ ਤਾਂ ਕਹਿ ਰਹੇ ਭਾਈ ਨਿਕਲਦਾ ਨਹੀਂ, ਫਸਿਆ ਹੋਇਆ ਸੀ, ਬੜੀ ਕੋਸ਼ਿਸ਼ ਕਰਦੇ ਨੂੰ ਕੱਢਣ ਦੀ, ਤੂੰ ਕਹਿੰਦਾ ਮੈਨੂੰ ਮਾਇਆ ਚ ਹੋਰ ਥੱਲੇ ਨੂੰ ਗਰਕ ਕਰਦੇ, ਕਾਹਦੇ ਸੁਣੇ ਗਰਕ ਤਾਂ ਉਹਨੇ ਕਰਨਾ ਨਹੀਂ ਕਿਸੇ। ਜੇ ਮਾਇਆ ਤੁਹਾਡੀ ਅਰਦਾਸ ਸੁਣੂਗੀ, ਸੁਣੂਗਾ ਧਰੋਹ ਕਰੂਗਾ ਤੁਹਾਡੇ ਨਾਲ, ਕਿਸੇ ਨੂੰ ਮਾਇਆ ਦੇ ਵਿੱਚ ਹੋਰ ਫਸਾਉਣਾ, ਧਰੋਹ ਕਰਨਾ। ਜਿਹੜੇ ਸਿੱਖਾਂ ਨੂੰ ਮਾਇਆ ਧਾਰੀ ਬਣਾਉਂਦੇ ਨੇ, ਧਰੋਹ ਕਰਦੇ ਨੇ, ਸਿੱਖੀ ਨਾ ਸਿੱਖਾਂ ਨਾਲ ਵੀ ਧਰੋਹ, ਸਿੱਖੀ ਨਾਲ ਵੀ ਧਰੋਹ ਹੈ, ਹੋਰ ਫਸਾਉਂਦੇ ਨੇ ਮਾਇਆ ਚ, ਹੋਰ ਲੋਭੀ ਬਣਾਉਂਦੇ ਨੇ। ਇਹ ਧਰੋਹ ਹੈ ਸਿੱਖੀ ਨਾਲ ਵੀ, ਸਿੱਖਾਂ ਨਾਲ ਵੀ। ਇਹ ਧਰੋਹ ਨੇ ਮੱਤ ਮਾਰਤੀ, ਬੜੇ ਬੜੇ ਜਿੰਨੇ ਸੰਤ ਨੇ ਸਾਰਿਆਂ ਦੀ ਮੱਤ ਤਾਂ ਮਾਰੀ ਹੋਈ ਹੈ, ਲੋਭੀ ਨੇ, ਲੋਭ ਦੀ ਪੂਰਤੀ ਕਰਦੇ ਲੋਕਾਂ ਦੀ। ਗੁਰਬਾਣੀ ਜੋ ਦੱਸਣ ਸਮਝਾ ਦੇਣ ਵੀ ਇਹ ਗੱਲ ਠੀਕ ਕਰਦੇ ਨੇ, ਗੁਰਬਾਣੀ ਇਹੀ ਮੰਨਦੀ ਹੈ, ਧਰੋਹ ਕਰਦੇ ਨੇ। ਇਸੇ ਕਰਕੇ ਬਨਾਰਸ ਕੇ ਠੱਗ ਕਿਹਾ ਇਹਨਾਂ ਨੂੰ, ਚਿੱਟੇ ਕੱਪੜੇ ਵਾਲੇ ਤਾਂ ਸਾਰੇ ਸਾਧ ਦਿੰਦੇ ਹੋਏ ਨੇ ਗੁਰਬਾਣੀ ਚ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ, ਚਿੱਤ ਮੈਲੇ ਨੇ ਉਹਨਾਂ ਦੇ, ਕਠੋਰ ਜੀ ਉਹ ਜਿਹੜਾ ਧਰੋਹ ਕਰਦਾ ਕਠੋਰੇ ਹੁੰਦਾ, ਜ਼ੁਲਮ ਕਰਦਾ ਉਹ, ਉਹਦੇ ਤੇ ਕਠੋਰਤਾ ਬਿਨਾਂ ਜ਼ੁਲਮ ਨਹੀਂ ਹੋ ਸਕਦਾ। ਕੋਈ ਦੁਖੀ ਹੋ ਗਿਆ ਆਪਣੀ ਜ਼ਿੰਦਗੀ ਤੇ, ਉਹ ਕਹੇ ਮੈਨੂੰ ਗਲ ਘੁੱਟ ਕੇ ਮਾਰਦੇ, ਕੋਈ ਮਾਰ ਦੂਗਾ ਉਹਨੂੰ? ਸਮਝਾਊਗਾ ਵੀ ਤੂੰ ਕਿਉਂ ਮਰਦਾ ਭਾਈ, ਨੁਕਸਾਨ ਹੋ ਗਿਆ ਹੋ ਗਿਆ, ਫਿਰ ਕੀ ਹੈ? ਉਹ ਕਹੇ ਵੀ ਮੈਨੂੰ ਗਲ ਘੁੱਟ ਕੇ ਤੂੰ ਮਾਰਦੇ, ਜਿਹੜਾ ਮਾਰੂਗਾ ਫਿਰ ਉਹਨੂੰ ਗਲ ਘੁੱਟ ਕੇ ਕਠੋਰ ਹੋਊਗਾ। ਇਹ ਤਾਂ ਉਹ ਕਹਿੰਦੇ ਨੇ ਵੀ ਮੈਂ ਮਰਨਾ ਚਾਹੁੰਦਾ, ਤੂੰ ਮੈਨੂੰ ਮਾਰ ਦੇ। ਲੋਭੀ ਨੇ ਜਿਹੜੇ ਇਹ ਚਾਹੁੰਦੇ ਨੇ ਵੀ ਪਹਿਲਾਂ ਮਰੇ ਹੋਏ ਆ, ਲੋਭ ਚ ਹੋਰ ਮਾਰ ਦਿਓ ਸਾਨੂੰ, ਹੋਰ ਗੱਡ ਜੀ ਅਸੀਂ ਥੱਲੇ, ਉਹ ਤਾਂ ਇਹ ਚਾਹੁੰਦੇ ਨੇ। ਉਹ ਆਤਮਘਾਤੀ ਨੇ ਲੋਕ, ਇਹਨੂੰ ਆਤਮਘਾਤੀ ਕਿਹਾ ਹੋਇਆ, ਜਿਹੜੇ ਵਿਕਾਰ ਵਧਾਉਂਦੇ ਨੇ ਆਤਮਘਾਤੀ ਨੇ ਇਹ। ਹੋਰ ਨਿਕਲਣਾ ਚਾਹੁੰਦੇ ਦਲਦਲ ਦੇ ਵਿੱਚ। ਉਹ 84 ਲੱਖ ਜੋਨ ਤੇ ਤੁਸੀਂ ਥੋੜੇ ਜਿਹੇ ਦਲਦਲ ਤੋਂ ਬਾਹਰ ਆਏ ਹੋ, ਜਿੰਨਾ ਥੱਲੇ ਨੂੰ ਚਲੇ ਜਾਓਗੇ ਪਿਛਲੀਆਂ ਜੂਨਾਂ 'ਚ ਮੁੜ ਜਾਓਗੇ, ਪਿੱਛੇ ਨੂੰ ਚਲੇ ਜਾਓਗੇ। ਹੋਰ ਪਛਾਣਾ ਸਾਰੇ ਚਾਹੁੰਦੇ ਨੇ, ਪਤਾ ਨਹੀਂ ਕੀ ਬੁੱਧ ਨੂੰ ਹੋਇਆ ਹੈ, ਥੱਲੇ ਨੂੰ ਕਿਉਂ ਜਾਣਾ ਚਾਹੁੰਦੇ ਨੇ, ਸਮਝ ਨਹੀਂ ਲੱਗਦੀ ਗੱਲ। ਹੁਕਮ ਨਹੀਂ ਨਾ ਜਾਣਦੇ ਬੁੱਝਿਆ, ਅਮੀਰ ਨੂੰ ਦੇਖ ਰਹੇ ਨੇ, ਪਤਾ ਨਹੀਂ ਇਹ ਆਪਣੀ ਮਰਜ਼ੀ ਨਾਲ ਬਣਿਆ ਹੋਇਆ, ਅਮੀਰ ਆਪਣੀ ਮਰਜ਼ੀ ਨਾਲ ਨਹੀਂ ਬਣਿਆ ਹੋਇਆ, ਉਹਨੇ ਤਾਂ ਆਪਣਾ ਸਭ ਕੁਝ ਤੌਹਾ ਤੇ ਲਾਤਾ, ਮਰਦਾ ਤੁਸੀਂ ਜ਼ਰੂਰ ਮਰਨਾ। ਇੱਕ ਨੂੰ 100 ਸਾਲ ਦੀ ਕੈਦ ਹੋਈ ਹੋਈ ਹੈ, ਬਹੁਤ ਅਪਰਾਧ ਕੀਤੇ ਸੀ ਉਹਨੇ, ਤੇ ਤੁਹਾਨੂੰ ਹੋਈ ਹੋਈ ਹੈ 5 ਦਿਨ ਦੀ, 10 ਦਿਨ ਦੀ, ਹਫ਼ਤੇ ਦੀ, ਤੁਸੀਂ ਜੇਲ੍ਹ 'ਚ ਅਪਰਾਧ ਕਰਕੇ ਹੋਰ ਕੈਦ ਵਧਾਉਣੀ ਹੈ, ਉਹਦੀ ਰੀਸ। ਜਿਹੜਾ ਆਦਮੀ ਦੁਖੀ ਹੈ ਸੰਸਾਰ 'ਚ, ਇਹ ਸਮਝ ਲਵੇ ਮੇਰੇ ਤੇ ਪਰਮੇਸ਼ਰ ਖੁਸ਼ ਹੈ। ਅਸੀਂ ਉਲਟਾ ਸਮਝਿਆ ਹੈ ਵੀ ਅਮੀਰ ਤੇ ਖੁਸ਼ ਹੈ, ਇਹ ਗੱਲ ਗਲਤ ਹੈ, ਅਮੀਰ ਤੇ ਖੁਸ਼ ਹੈ। ਗੁਰਬਾਣੀ ਕਹਿੰਦੀ ਹੈ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਦੁਖੀ ਆ ਕਹਿੰਦੇ ਵੀ ਸ੍ਰਿਸ਼ਟੀ ਦਾ ਰਾਜਾ ਸਾਰੀ ਦਾ ਦੁਖੀ ਆ, ਫੇਰ ਹੈ ਫਿਰ ਤੁਸੀਂ ਕਿਵੇਂ ਮੰਨ ਲਿਆ, ਅਸੀਂ ਕਿਵੇਂ ਮੰਨ ਲਿਆ ਬਈ ਜ਼ਿਆਦਾ ਅਮੀਰ ਹੋ ਕੇ ਸੁਖੀ ਹੋ ਜਾਂਦੇ। ਦੁਖਦਾਰੂ ਹੈ, ਇਹਨੂੰ ਮੰਨ ਕੇ ਚੱਲੋ, ਦੁਖਦਾਰੂ ਹੈ, ਸੁਖ ਰੋਗ ਪਿਆ। ਇਹ ਫਾਰਮੂਲਾ ਜਿੱਦਣ ਦੁਖਦਾਰੂ ਸੁਖ ਰੋਗ ਪਿਆ ਸਮਝ 'ਚ ਆ ਗਿਆ, ਉਦਣ ਰਾਜ ਹੋਊਗਾ, ਵਰਨਾ ਰਾਜ ਹੋਣਾ ਹੀ ਨਹੀਂ ਹੈਗਾ। ਇਹ ਫਾਰਮੂਲਾ ਰੋਜ਼ ਪੜ੍ਹਨਾ ਹੈ, ਰੋਜ਼ ਸ਼ਾਮ ਨੂੰ ਤਾਂ ਨਿਤਨੇ ਵਜਾਈਏ ਬਾਣੀ। ਇਹ ਰਹਿ ਰਾਜ ਦੀ ਪੰਕਤੀ ਰੋਜ਼ ਆਉਣ ਵਾਲੀ, ਇਹ ਤਾਂ ਹੈ ਸੌਣ ਵੇਲੇ, ਸੌਣ ਵੇਲੇ ਵਾਲੀ ਚੀਜ਼ ਯਾਦ ਰਹਿ ਜਾਂਦੀ ਹੈ, ਸਵੇਰ ਵਾਲੀ ਭੁੱਲ ਜਾਂਦੀ ਹੈ। ਸਵੇਰ ਵਾਲੀ ਬਾਣੀ ਤਾਂ ਜਦੇ ਹੀ ਭੁੱਲ ਜਾਂਦੀ ਹੈ ਜਾਂ ਪੜ੍ਹਦਾ ਨਾ, ਉਬਲਾ ਤਾਂ ਪੜ੍ਹੀ ਨਹੀਂ ਹੁੰਦੀ ਠੀਕ ਢੰਗ ਨਾਲ, ਕਿਉਂ ਕੰਮ 'ਚ ਹੁੰਦੀ ਹੈ ਜਾਣਾ ਹੁੰਦਾ। ਸੌਣ ਵੇਲੇ ਵਾਲੀ ਬਾਣੀ ਜ਼ਿਆਦਾ ਅਸਰ ਕਰਦੀ, ਇਸ ਕਰਕੇ ਰਹਿ ਰਾਜ ਦੀਆਂ ਜਿਹੜੀਆਂ ਬਾਣੀਆਂ ਨੇ, ਸ਼ਾਮ ਨੂੰ ਚੌਪਈ ਵਗੈਰਾ ਨੇ, ਉਹਨਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਉਹਨਾਂ 'ਚ ਬਹੁਤ ਸੌਖੇ ਸੌਖੇ ਫਾਰਮੂਲੇ ਸਿੱਧੇ ਰੱਖੇ, ਧਿਆਨ ਨਹੀਂ ਦਿੱਤਾ ਗਿਆ। ਬਸ ਦੁਖਦਾਰ ਨੂੰ ਸੁੱਖ ਰੋਗ ਪਿਆ, ਦੱਸੋ ਕਿਹਦੇ ਨਹੀਂ ਸਮਝ ਆ ਰਹੀ ਹੈ, ਕੋਈ ਇਹਦੇ 'ਚ ਬਲਛਾਲ ਵਾਲੀ ਤਾਂ ਗੱਲ ਹੈ ਨਹੀਂ, ਸਿਰਫ ਮੰਨਣ 'ਚ ਨਹੀਂ ਆਈ ਸਾਡੇ। ਦੁਨੀਆ ਦੇ ਹਿਸਾਬ ਕਿਤਾਬ ਨਾਲੋਂ, ਦੁਨੀਆ ਦੀ ਸੋਚ ਨਾਲੋਂ ਇੱਕਦਮ ਉਲਟ ਹੈ। ਦੁਨੀਆ ਦੀ ਸੋਚ ਸਾਖਤਾਂ ਦੀ ਸੋਚ ਹੈ, ਦੁਨੀਆ ਦੀ ਜਿਹੜੀ ਪੜ੍ਹਾਈ ਸਾਡੇ ਕੋਲ ਹੈ ਨਾ, ਇਹ ਸਾਖਤਾਂ ਦੀ ਪੜ੍ਹਾਈ ਹੈ, ਸਾਖਤ ਸਿਰ ਉਲਟੀ ਹੋਣੀ ਹੋਈ ਹੈ, ਸਾਖਤ ਸਿਰ ਉਲਟੀ ਹੈ ਅਸਲ 'ਚ ਗੱਲ ਇਹ। ਜੇ ਤਾਂ ਅਸੀਂ ਇਹ ਸਮਝ ਲੈਂਦੇ ਵੀ ਸਾਡੇ ਕੋਲ ਸਾਖਤ ਵਾਲੀ ਮਤ ਹੈ, ਇਹ ਸੰਤ ਵਾਲੀ ਮਤ ਹੈ, ਸੰਤ ਉਹ ਹੁੰਦਾ ਜਿਹਦੇ ਅੰਦਰ ਸੁੱਖ ਹੋਵੇ, ਸਾਖਤ ਉਹ ਹੁੰਦਾ ਜਿਹਦੇ ਅੰਦਰ ਭੱਠੀ ਚੱਲਦੀ ਹੋਵੇ, ਮਾਇਆ ਬਹੁਤ ਹੋਵੇ, ਅੰਦਰ ਨਾ ਹੋਵੇ ਭੱਠੀ, ਬਾਹਰੋਂ ਦੇ ਸੇ ਮਾਇਆ ਬਹੁਤ, ਅੰਦਰੋਂ ਦੁਖੀ ਬਹੁਤ ਹੋਵੇ। ਉਹ ਬਾਹਰੋਂ ਦੁਖੀ ਲੱਗਦਾ ਹੁੰਦਾ, ਅੰਦਰੋਂ ਸੁਖੀ ਹੁੰਦਾ ਸੰਤ, ਉਹਨੂੰ ਦੁਖੀ ਲੱਗਦਾ ਬਾਹਰੋਂ, ਉਹ ਅੰਦਰੋਂ ਸੁਖੀ ਹੈ। ਹੁਣ ਅੰਦਰਲੀ ਗੱਲ ਤਾਂ ਉਹਨੂੰ ਪਤਾ, ਬਾਹਰਲੀ ਦੁਨੀਆਂ ਨੂੰ ਦਿੰਦੀ ਹੈ, ਸਾਨੂੰ ਬਾਹਰਲੀ ਗੱਲ ਦਿੰਦੀ ਹੈ, ਅੰਦਰਲੀ ਨਹੀਂ ਦਿੰਦੀ। ਜਿਹੜਾ ਅੰਦਰੋਂ ਦੁਖੀ ਹੈ ਉਹਨੂੰ ਪੁੱਛ ਕੇ ਦੇਖੋ ਨਾ, ਦੁੱਖ ਤਾਂ ਫਿਰ ਦੱਸੂਗਾ ਉਹ। ਦੁੱਖ ਸਮਾਇਆ ਜਦ ਤਾਂ ਹੀ ਕਹਿਣ, ਮੈਨੂੰ ਤਾਂ ਐਂ ਲੱਗਦਾ ਸੀ ਮੈਂ ਉਹ ਦੁਖੀ ਹਾਂ, ਤਾਂ ਸਾਰਾ ਸੰਸਾਰ ਹੀ ਦੁਖੀ ਹੈ, ਪੁੱਛਿਆ ਤਾਂ ਹੀ ਪਤਾ ਲੱਗੇ। ਅੰਦਰਲੀ ਗੱਲ ਤਾਂ ਦੂਆ ਦੱਸੂ ਪੁੱਛੇ ਤਾਂ, ਆਪਾਂ ਨੂੰ ਆਪਣੇ ਅੰਦਰ ਦਾ ਪਤਾ, ਦੂਏ ਦੇ ਅੰਦਰ ਦਾ ਕੀ ਪਤਾ। ਦੁੱਖਦਾਰੂ ਸੁੱਖ ਰੋਗ ਪਿਆ ਬਹੁਤ ਹੀ ਤਕੜੀ ਗੱਲ ਹੈ, ਜਿਹਦੇ ਮੰਨ ਲਈ ਜੀਵਨ ਬਦਲ ਜੂ, ਬਸ ਇਹਦੇ ਨਾਲ ਜੀਵਨ ਬਦਲ ਜਾਂਦਾ। ਪਰ ਮੰਨਣੀ ਔਖੀ ਹੈ, ਦੁਨੀਆ ਨਹੀਂ ਨਾ ਇਹਨੂੰ ਮੰਨਦੀ, ਸੁਣਦੀ ਹੈ ਪੜ੍ਹਦੀ ਹੈ ਮੰਨਦੀ ਨਹੀਂ।
ਓਮ ਸਾਧ ਸਤਿਗੁਰ ਨਮਸਕਾਰੰ ਆਦ ਮੱਧ ਅੰਤ ਨਿਰੰਕਾਰੰ
ਆਦ ਮੱਧ ਅੰਤ
ਆਦ ਮੱਧ ਅੰਤ ਨਿਰੰਕਾਰ
ਆਦ ਦੁਨੀਆ ਜਦੋਂ ਸ਼ੁਰੂ ਹੋਈ ਹੈ ਨਾ ਜਿਹੜਾ ਓਮ ਸਾਧ ਹੀ ਰਿਹਾ ਅਸਾਧ ਨਹੀਂ ਬਣਿਆ ਅੱਧਾ ਅਸਾਧ ਬਣ ਗਿਆ ਨਾ ਅੱਧਾ ਸੰਤ ਹੈ ਅੱਧਾ ਅਸੰਤ ਹੈ ਕੁਛ ਅੰਦਰੋਂ ਅਸੰਤ ਹੋ ਗਿਆ ਮਨ ਕਰਕੇ ਅਸੰਤ ਹੋ ਗਿਆ ਉੱਤੋਂ ਉੱਤੋਂ ਸ਼ਾਂਤ ਮਨ ਬਦਲ ਗਿਆ ਹੁਣ ਮਨ ਤਾਂ ਉਹਨੂੰ ਪਤਾ ਹੁੰਦਾ ਜਿਹੜਾ ਬਦਲਿਆ ਜਾਂ ਫਿਰ ਮਨ ਦਾ ਪਤਾ ਲੱਗਦਾ ਬੋਲੇ ਤੇ ਬੋਲੇ ਤੇ ਪਤਾ ਲੱਗਦਾ ਨਾ ਇਹਦੇ ਮਨ ਚ ਕੀ ਹੈ ਜੇ ਚੁੱਪ ਰਹਿ ਨਹੀਂ ਪਤਾ ਲੱਗਦਾ ਮਨ ਦਾ ਬੋਲਣ ਤੋਂ ਬਾਅਦ ਪਤਾ ਲੱਗਦਾ ਜਾਂ ਪਾਰਟੀ ਚ ਕੋਈ ਬਿਆਨ ਦੇ ਦਿੰਦਾ ਉਲਟਾ ਫਿਰ ਪਤਾ ਲੱਗਦਾ ਇਹਦੇ ਮਨ ਚ ਕੀ ਹੈ ਜੇ ਚੁੱਪ ਕੀਤਾ ਰਹਿ ਜਾਂਦਾ ਜੇ ਕੋਈ ਪਤਾ ਨਹੀਂ ਲੱਗਦਾ ਜਿਹਨੇ ਬੋਲੇ ਉਹਨਾਂ ਦਾ ਪਤਾ ਲੱਗ ਗਿਆ ਹੁਣ ਇਹ ਬੋਲਦਾ ਹੈ ਮਨ ਬੋਲਦਾ ਸਾਡਾ ਬੋਲਦਾ ਜਿਹੜਾ ਬੋਲੀ ਬੋਲਦਾ ਇਹ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਇਹਦੀ ਬੋਲੀ ਗੁਰਬਾਣੀ ਕਹਿੰਦੀ ਹੈ ਦੁੱਖਦਾਰ ਨੂੰ ਸ਼ੁਕਰ ਹੋ ਗਿਆ ਇਹ ਕਹਿੰਦਾ ਉਲਟੀ ਗੱਲ ਹੈ ਇਹਦਾ ਮਤਲਬ ਇਹਨੂੰ ਉਲਟੀ ਜੇ ਲੱਗਦੀ ਹੈ ਇਹਦੀ ਬੋਲੀ ਉਲਟ ਹੈ ਆਪਣੀ ਉਲਟ ਹੈ ਜਿਹੜਾ ਓਮ ਸਾਧ ਹੈ ਉਹ ਆਦ ਵਿੱਚ ਵੀ ਉਹਦੀ ਬੋਲੀ ਇਹੀ ਸੀ ਸ਼ੁਰੂ ਜੇ ਸ੍ਰਿਸ਼ਟੀ ਪੈਦਾ ਹੋਈ ਹੈ ਉਹਦੀ ਬੋਲੀ ਹੈ ਆਦ ਜਿਹੜਾ ਓਮ ਸਾਧ ਹੈ ਉਹਦੀ ਬੋਲੀ ਕੀ ਹੈ ਜੋ ਸ੍ਰਿਸ਼ਟੀ ਪੈਦਾ ਹੋਈ ਉਹ ਤੋਂ ਪਹਿਲਾਂ ਵੀ ਬੋਲੀ ਹੈ ਹੁਣ ਵੀ ਉਹਦੀ ਇਹੀ ਬੋਲੀ ਹੈ ਜਿੰਨਾ ਚਿਰ ਸ੍ਰਿਸ਼ਟੀ ਇਹੀ ਬੋਲੀ ਰਹੂ ਅੰਤ ਤੱਕ ਉਹਦੀ ਬੋਲੀ ਨਹੀਂ ਬਦਲਦੀ ਇਹਦੀ ਬੋਲੀ ਬਦਲੀ ਇਹਦੀ ਬੋਲੀ ਬਦਲ ਗਈ ਬੋਲੀ ਕਿਉਂ ਬਦਲੀ ਇਹਦੇ ਅੰਦਰ ਇੱਛਾ ਬਦਲ ਗਈ ਜੋ ਇੱਛਾ ਹੋਈ ਬੋਲਦਾ ਪਿਆਸ ਲੱਗੀ ਹੈ ਪਾਣੀ ਮੰਗਦਾ ਭੁੱਖ ਲੱਗਦੀ ਹੈ ਕੋਈ ਖਾਣ ਨੂੰ ਮੰਗਦਾ ਠੰਡ ਲੱਗਦੀ ਹੈ ਕੋਈ ਪਹਿਨਣ ਨੂੰ ਮੰਗਦਾ
ਆਦ ਮੱਧ ਅੰਤ
ਆਦ ਮੱਧ ਅੰਤ ਵਿੱਚ ਤਿੰਨ ਚੀਜ਼ਾਂ ਹੋਣੀਆਂ ਨੇ ਹੁਣ ਮੱਧ ਕਹਿ ਸਕਦੇ ਹਾਂ ਸਮੇਂ ਨੂੰ ਅਸੀਂ ਵਿਚਾਲਾ ਇੱਕ ਆਦ ਹੈ ਇੱਕ ਅੰਤ ਹੈ ਬਾਕੀ ਵਿਚਾਲੀ ਵਿਚਾਲੇ ਹੈ ਮੱਧ ਦਾ ਮਤਲਬ ਬਿਲਕੁਲ ਸੈਂਟਰ ਨਹੀਂ ਹੁੰਦਾ ਮੱਧ ਉਤੋਂ ਦਾ ਵਿਚਾਲੇ ਆਦ ਔਰ ਅੰਤ ਦੇ ਵਿਚਾਲੇ ਦਾ ਹਿੱਸਾ ਮੱਧ ਹੁੰਦਾ ਦੋਵਾਂ ਦੇ ਵਿਚਾਲੇ ਹੈ ਨਾ ਉੱਧਰ ਆਦ ਹੈ ਇੱਕ ਪਾਸੇ ਅੰਤਾਂ ਦੇ ਵਿਚਾਲੇ ਕਿਤੇ ਵੀ ਹੋਵੇ ਵਿਚਾਲੇ ਉਹ ਨਿਰਾਕਾਰ ਰਹਿੰਦਾ ਉਹ ਜਨਮ ਨਹੀਂ ਲੈਂਦਾ ਇਹਦਾ ਮਤਲਬ ਜਿਹੜੇ ਜਨਮ ਨਹੀਂ ਲੈਂਦੇ ਉਹ ਕਿੱਥੇ ਨੇ ਜਿਹਨਾਂ ਨੇ ਆਦ ਤੋਂ ਲੈ ਕੇ ਅੰਤ ਤੱਕ ਜਨਮ ਲੈਣਾ ਹੀ ਨਹੀਂ ਨਾ ਹੁਣ ਲਿਆ ਮੱਧ ਉਹ ਫਿਰ ਕਿੱਥੇ ਨੇ ਉਹ ਹੀ ਸੱਚਖੰਡ ਚ ਨੇ ਉਹ ਸਤਿਯੁਗੀ ਜੀਵ ਨੇ ਉੱਥੇ ਅਸੀਂ ਜਾਣਾ ਅਸਾਂ ਵੀ ਉੱਥੇ
ਜਾਣਾ
ਕਿੱਥੇ ਜਾਣਾ ਜਿੱਥੇ ਆਏ ਨੇ ਉਹ ਜਾਓਗੇ ਹੀ ਜਾਊਗਾ ਜੈ ਜੋਰ
ਨਿਰੰਕਾਰ
ਹਾਂ ਸਾਡੇ ਜੋ ਭਾਵਨਾ ਜਿਹੜੀ ਪੈਦਾ ਹੋਈ ਹੈ ਉਹ ਖੋਟ ਪੈਦਾ ਹੋਈ ਹੈ ਇਹੀ ਖੋਟ ਕੱਢਣੀ ਹੈ ਖੋਟ ਪੈਦਾ ਹੋਗੀ ਨਾ ਖੋਟ ਦੂਰ ਹੋ ਜੂ ਫਿਰ ਹੋ ਜਾਂਦੇ ਹੋਈ
ਆਪੇ ਸੁਣ ਆਪੇ ਸੁਖ ਅਸਨ
ਆਪੇ ਸੁਣ ਸੁਣ ਵੀ ਆਪ ਹੈ ਸੁਖ ਅਸਨ ਵੀ ਆਪ ਹੈ ਸੁਣ ਕਦ ਹੁੰਦਾ ਸੁਣ ਮਨ ਕਰਕੇ ਹੁੰਦਾ ਹੈ ਸੁਖ ਅਸਨ ਚਿੱਤ ਕਰਕੇ ਹੁੰਦਾ ਜੇ ਮਨ ਕਰਕੇ ਸੁਣ ਹੋਣਾ ਅਸੀਂ ਮਨ ਚੁੱਪ ਕਰ ਜਾਵੇ ਸੰਸਾਰ ਕੋਈ ਇੱਛਾ ਨਾ ਰਹੇ ਉਹਦੇ ਚ ਚਿੱਤ ਕੀ ਇੱਛਾ ਰਹੇ ਚਿੱਤ ਕੀ ਇੱਛਾ ਜਿਹੜੀ ਹੈ ਸੁਖ ਅਸਨ ਅਸਲ ਦੇ ਵਿੱਚ ਉਹ ਚਿੱਤ ਕੀ ਇੱਛਾ ਹੈ ਜਿਹੜੀ ਹੈ ਦੁਖਦਾਰ ਨੂੰ ਸੁਖ ਰੋਗ ਪਿਆ ਇਹ ਚਿੱਤ ਕੀ ਇੱਛਾ ਹੈ ਬੋਲੀ ਮਨ ਦੀ ਬੋਲੀ ਹੋਰ
ਆਪੇ ਸੁਣ ਆਪੇ ਸੁਖ
ਮਨ ਦੀ ਬੋਲੀ ਸਰੀਰ ਦੇ ਸੁਖ ਨੂੰ ਸਰੀਰ ਸੁਖ ਮੰਨਦਾ ਹੈ ਸਰੀਰ ਦੇ ਸੁਖਾਂ ਨਾਲ ਮਨ ਸੁਖੀ ਨਹੀਂ ਹੁੰਦਾ ਪ੍ਰੈਕਟੀਕਲ ਦੇ ਵਿੱਚੋਂ ਇਹ ਗੱਲ ਆਈ ਹੈ ਪ੍ਰੈਕਟੀਕਲ ਦੇ ਵਿੱਚੋਂ ਗੱਲਾਂ ਸੱਚ ਨਹੀਂ ਜਿਹੜੀਆਂ ਮਨ ਸੋਚਦਾ ਜੇ ਪ੍ਰੈਕਟੀਕਲ ਜੋ ਗੱਲਾਂ ਸੱਚ ਨਹੀਂ ਪ੍ਰੈਕਟੀਕਲ ਦੇ ਵਿੱਚ ਫਿਰ ਕੀ ਸੱਚ ਹੈ ਕੀ ਚਿੱਤ ਵਾਲੀ ਗੱਲ ਦਾ ਫਿਰ ਪ੍ਰੈਕਟੀਕਲ ਸ਼ੁਰੂ ਕਰ ਦੋ ਜੇ